ਦਾਸ ਦਸਤਣ ਭਾਏ ਮਿਟਿਆ ਤਿੰਨਾ ਗਾਉਣ ਵਿਸਰਿਆ ਜਿਨਾ ਨਾਮ ਤਿਨਾੜਾ ਹਾਲ ਕੌਣ। ਹਜ਼ੂਰ ਕਹਿੰਦੇ ਨੇ ਦਾਸ ਦਸਤਣ ਭਾਏ ਜਿਹੜੇ ਗੁਰਸਿੱਖ ਮਾਈ ਭਾਈ ਜਿਹੜੇ ਵਾਹਿਗੁਰੂ ਦੇ ਦਾਸ ਨੇ ਉਹਨਾਂ ਦਾਸਿਆਂ ਦੇ ਅੱਗੇ ਦਾਸਾ ਭਾਵ ਨੂੰ ਧਾਰਨ ਕਰਕੇ ਸੇਵਾ ਕਰਦੇ ਨੇ। ਮਿਟਿਆ ਤਿੰਨਾ ਗਾਉਣ ਵੀ ਉਹਨਾਂ ਦਾ ਆਵਾਗਮਨ ਮਿਟ ਗਿਆ, ਭਾਵ ਜਿਹੜੇ ਵਾਹਿਗੁਰੂ ਦੇ ਦਾਸ ਨੇ ਸੰਤ ਮਹਾਂਪੁਰਖ ਜਿਹੜੇ ਉਹਨਾਂ ਦੇ ਅੱਗੇ ਦਾਸਤਨ ਪਾਏ ਦਾਸਾ ਭਾਵ ਨੂੰ ਧਾਰਨ ਕਰਕੇ ਸੇਵਾ ਕਰਦੇ ਨੇ ਉਹਨਾਂ ਦਾ ਆਵਾਗਮਨ ਮਿਟ ਜਾਂਦਾ ਹੈ ਤੇ ਵਿਸਰਿਆ ਜਿਨ੍ਹਾਂ ਨਾਮ ਤੇ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਭੁੱਲ ਗਿਆ ਹੈ ਤੇ ਨਾੜਾ ਹਾਲ ਕੌਣ ਵੀ ਉਹਨਾਂ ਦਾ ਹਾਲ ਕਿਹੋ ਜਿਹਾ ਹੁੰਦਾ ਇਹਦੇ ਬਾਰੇ ਕੁਛ ਵੀ ਨਹੀਂ ਕਿਹਾ ਜਾ ਸਕਦਾ। ਭਾਵ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਭੁੱਲ ਜਾਂਦਾ ਹੈ ਉਹਨਾਂ ਦਾ ਮਾੜਾ ਹੀ ਹਾਲ ਹੁੰਦਾ ਹੈ, ਇੱਥੇ ਵੀ ਰੋਂਦੇ ਰਹਿੰਦੇ ਨੇ ਤੇ ਅੱਗੇ ਜਾ ਕੇ ਵੀ ਨਰਕਾਂ ਦੀਆਂ ਸਜਾਵਾਂ ਸਹਾਰਦੇ ਹਨ। ਜੈਸੇ ਪਸ ਹਰਿਆਓ ਤੈਸਾ ਸੰਸਾਰ ਸਭ। ਹਜ਼ੂਰ ਕਹਿੰਦੇ ਨੇ ਜਿਵੇਂ ਹਰਿਆਏ ਪਸ਼ੂ ਹੁੰਦੇ ਨੇ ਉਹਨਾਂ ਦਾ ਸੁਭਾਅ ਹੁੰਦਾ ਹਰੀਆਂ ਹਰੀਆਂ ਚਰਨੀਆਂ, ਜਿੱਧਰੋਂ ਵੀ ਪਤਾ ਲੱਗ ਜਾਵੇ ਵੀ ਹਾਂ ਇੱਧਰੋਂ ਸਾਨੂੰ ਮਾਇਆ ਵਧੇਰੇ ਮਿਲੇਗੀ, ਇੱਧਰੋਂ ਸੁੱਖ ਸਹੂਲਤ ਵੱਧ ਮਿਲੇਗੀ, ਉਸੇ ਪਾਸੇ ਨੂੰ ਹਰਿਆਏ ਪਸ਼ੂ ਵਾਂਗੂ ਦੁਨੀਆਂ ਤੁਰ ਪੈਂਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਜਿਤਨਾ ਵੀ ਸੰਸਾਰ ਹੈ ਸਾਰਾ ਇਹ ਹਰਿਆਏ ਪਸ਼ੂ ਵਾਂਗ ਹੈ, ਹਰੀਆਂ ਹਰੀਆਂ ਚਰਦਾ ਫਿਰਦਾ ਹੈ, ਇਹਨੂੰ ਵਾਹਿਗੁਰੂ ਦਾ ਨਾਮ ਨਹੀਂ ਚੰਗਾ ਲੱਗਦਾ। ਨਾਨਕ ਬੰਧਨ ਕਾਟ ਮਿਲਾਵ ਹੋਏ ਆਪ ਪ੍ਰਭ। ਹੁਣ ਵਾਹਿਗੁਰੂ ਦੇ ਚਰਨਾਂ ਵਿੱਚ ਸਾਡੀ ਅਰਦਾਸ ਹੈ, ਹੇ ਵਾਹਿਗੁਰੂ ਜੀ ਤੁਸੀਂ ਕਿਰਪਾ ਕਰੋ ਸਾਡੇ ਬੰਧਨ ਕੱਟ ਕੇ ਤੇ ਸਾਨੂੰ ਆਪਣੇ ਨਾਲ ਮਿਲਾ ਲਵੋ। ਬੰਧਨ ਕਿਹੜੇ ਨੇ? ਉਹ ਮਾਇਆ ਦੇ ਬੰਧਨ ਕਿਹੜੇ ਨੇ? ਕਰਤਾ ਭੋਗਤਾ ਦੇ ਬੰਧਨ ਕਿਹੜੇ ਨੇ? ਵਿਸ਼ੇ ਵਾਸ਼ਨਾ ਦੇ। ਇਹਨਾਂ ਬੰਧਨਾਂ ਨੂੰ ਕੱਟ ਕੇ ਹੇ ਵਾਹਿਗੁਰੂ ਜੀ ਕਿਰਪਾ ਕਰੋ ਤੁਸੀਂ ਸਾਨੂੰ ਆਪਣੇ ਨਾਲ ਮਿਲਾ ਲਵੋ। ਆਸਾ ਮਹੱਲਾ ਪੰਜਵਾਂ ਹੱਬੇ ਥੋਕ ਵਿਸਾਰ ਹਿੱਕੋ ਖਿਆਲ ਕਰ ਝੂਠਾ ਲਾਹੇ ਗੁਮਾਨ ਮਨ ਤਨ ਅਰਪ ਧਰ। ਹੁਣ ਇਸ ਅਗਲੇ ਸ਼ਬਦ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਦਾ ਉਪਦੇਸ਼ ਬਖਸ਼ਿਸ਼ ਕਰਦੇ ਹਨ। ਆਠ ਪਹਿਰ ਸਾ ਲਾਹੇ ਸਿਰਜਨ ਹਾਰ ਤੋਂ ਜੀਵਾਂ ਤੇਰੀ ਦਾਤ ਕਿਰਪਾ ਕਰੋ ਮੂੰਹ ਰਹਾਉ। ਹਜ਼ੂਰ ਕਹਿੰਦੇ ਨੇ ਆਠ ਪੈਰ ਸਾ ਲਾਏ ਸਿਰਜਨ ਹਾਰ ਤੋਂ, ਹੇ ਜੀਵ ਤੂੰ ਅੱਠੇ ਪੈਰ ਉਹ ਸਿਰਜਨ ਹਾਰ ਪਰਮ ਪਿਤਾ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸਲਾਹਿਆ ਕਰ, ਹਰ ਵੇਲੇ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਿਆ ਕਰ ਤੇ ਨਾਲ ਇਹ ਵੀ ਬੇਨਤੀ ਕਰਿਆ ਕਰ ਜੀਵਾਂ ਤੇਰੀ ਦਾਤ ਕਿਰਪਾ ਕਰੋ ਹਮੂੰ, ਹੇ ਵਾਹਿਗੁਰੂ ਜੀ ਤੁਸੀਂ ਮੇਰੇ ਤੇ ਕਿਰਪਾ ਕਰੋ, ਮੈਨੂੰ ਸਿਫਤ ਸਲਾਹ ਦੀ ਦਾਤ ਬਖਸ਼ੋ, ਮੈਂ ਤੇ ਆਪ ਜੀ ਦੀ ਦਾਤ ਦੇ ਨਾਲ ਹੀ ਜੀ ਸਕਦਾ ਹਾਂ, ਜੀਵਨ ਪ੍ਰਾਪਤ ਕਰ ਸਕਦਾ ਹਾਂ, ਤੇਰੇ ਨਾਮ ਦੀ ਦਾਤ ਤੇਰੀ ਸਿਫਤ ਸਲਾਹ ਦੀ ਦਾਤ ਹੀ ਮੈਨੂੰ ਜ਼ਿੰਦਗੀ ਦੇਣ ਵਾਲੀ ਹੈ, ਜੀ ਦਾਨ ਬਖਸ਼ਿਸ਼ ਕਰਨ ਵਾਲੀ ਹੈ। ਲੋਹਣ ਆਰੰਭ ਤੋਂ ਹਜ਼ੂਰ ਫਰਮਾਉਂਦੇ ਨੇ ਹੱਬੇ ਥੋਕ ਵਿਸਾਰ ਹਿੱਕੋ ਖਿਆਲ ਕਰ। ਹਜ਼ੂਰ ਕਹਿੰਦੇ ਨੇ ਐ ਮਨੁੱਖ ਹੱਬੇ ਥੋਕ ਵਿਸਾਰ, ਥੋਕ ਕਹਿੰਦੇ ਨੇ ਪਦਾਰਥ, ਧਰਮ ਅਰਥ ਕਾਮ ਤੇ ਮੋਖ ਇਹ ਚਾਰ ਪਦਾਰਥ ਨੇ, ਹੋਰ ਅਨੇਕਾਂ ਤਰ੍ਹਾਂ ਦੇ ਦੁਨੀਆਂ ਵਿੱਚ ਪਦਾਰਥ ਨੇ, ਪਰ ਹਜ਼ੂਰ ਕਹਿੰਦੇ ਸਾਰੇ ਪਦਾਰਥਾਂ ਨੂੰ ਵਿਸਾਰ ਕੇ ਸਭ ਦਾ ਮੋਹ ਛੱਡ ਕੇ ਇੱਕੋ ਖਿਆਲ ਕਰ, ਵੀ ਇੱਕੋ ਹੀ ਖਿਆਲ ਕਰਨਾ ਚਾਹੀਦਾ ਹੈ ਕਿ ਭਾਵ ਉਸ ਵਾਹਿਗੁਰੂ ਵੱਲ ਆਪਣਾ ਧਿਆਨ ਦਿਓ। ਝੂਠਾ ਲਾਹੇ ਗੁਮਾਨ ਮਨ ਤਨ ਅਰਪ ਧਰ। ਹਜ਼ੂਰ ਕਹਿੰਦੇ ਨੇ ਭਾਈ ਜਿਹੜਾ ਤਨ ਦਾ ਤਾਨ ਹੈ, ਮਨ ਦਾ ਮਾਨ ਹੈ ਤੇ ਜਿਹੜਾ ਇੰਦਰੀਆਂ ਦਾ ਗੁਮਾਨ ਹੈ ਇਹਨੂੰ ਝੂਠਾ ਸਮਝ ਕੇ ਲਾ ਦਿਓ। ਮਨ ਤਨ ਅਰਪ ਧਰ ਤੇ ਆਪਣਾ ਮਨ ਵੀ ਤੇ ਤਨ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਭੇਟਾ ਕਰ ਦਿਓ। ਆਪਣਾ ਤਨ ਮਨ ਧਨ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਰੱਖ ਕੇ ਤੇ ਹੰਕਾਰ ਛੱਡ ਦਿਓ। ਆਠ ਪਹਿਰ ਸਾ ਲਾਹੇ ਸਿਰਜਨ ਹਾਰ ਤੂੰ ਜੀਵਾਂ ਤੇਰੀ ਦਾਤ ਕਿਰਪਾ ਕਰੋ ਮੂੰ ਰਹਾਉ। ਹਜ਼ੂਰ ਕਹਿੰਦੇ ਨੇ ਆਠ ਪਹਿਰ ਸਾ ਲਾਹੇ ਸਿਰਜਨ ਹਾਰ ਤੂੰ, ਹੇ ਸਿਰਜਨ ਹਾਰ ਕਰਤਾ ਪੁਰਖ ਵਾਹਿਗੁਰੂ ਤੂੰ ਮੇਰੇ ਤੇ ਮਿਹਰ ਕਰ ਕਿ ਮੈਂ ਅੱਠੇ ਪੈਰ ਹੀ ਤੈਨੂੰ ਸਲਾਉਂਦਾ ਰਵਾਂ। ਜੀਵਾਂ ਤੇਰੀ ਦਾਤ ਕਿਰਪਾ ਕਰੋ ਮੂੰ, ਹੇ ਮਾਲਕ ਵਾਹਿਗੁਰੂ ਜੀ ਤੁਸੀਂ ਮੇਰੇ ਤੇ ਕਿਰਪਾ ਕਰੋ ਮੇਰੇ ਤੇ ਰਹਿਮ ਕਰੋ। ਮੈਂ ਆਪ ਜੀ ਦੀ ਨਾਮ ਦੀ ਦਾਤ ਪ੍ਰਾਪਤ ਕਰਕੇ ਹੀ ਜੀ ਸਕਦਾ ਹਾਂ। ਇਉਂ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਸੋਈ ਕੰਮ ਕਮਾਏ ਜਿਤ ਮੁਖ ਉਜਲਾ, ਸੋਈ ਲੱਗੈ ਸੱਚ ਜਿਸ ਤੂੰ ਦੇਹ ਅਲਾ। ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ, ਸੋਈ ਕੰਮ ਕਮਾਏ, ਭਈ ਉਹੀ ਕੰਮ ਸਾਡੇ ਪਾਸੋਂ ਕਰਵਾ ਜਿਤ ਮੁਖ ਉਜਲਾ, ਜਿਹਦੇ ਨਾਲ ਪਰਲੋਕ ਵਿੱਚ ਮੁਖ ਉਜਲਾ ਹੋਵੇ। ਉਹ ਕਿਹੜਾ ਕਰਮ ਹੈ? ਉਹ ਹੈ ਨਾਮ ਸਿਮਰਨ। ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਸਾਡੇ ਪਾਸੋਂ ਉਹੀ ਕੰਮ ਕਰਵਾ ਜਿਹਦੇ ਨਾਲ ਲੋਕ ਪਰਲੋਕ ਵਿੱਚ ਮੁਖ ਉਜਲਾ ਹੋ ਜਾਵੇ। ਸੋਈ ਲੱਗਿਆ ਸੱਚ ਜਿਸ ਤੂੰ ਦੇਹ ਅਲਾ। ਹਜ਼ੂਰ ਕਹਿੰਦੇ ਨੇ, ਹੇ ਅੱਲਾ, ਅੱਲਾ ਕਹਿੰਦੇ ਨੇ ਪਿਆਰੇ ਨੂੰ, ਹੇ ਪਿਆਰੇ ਪ੍ਰਭੂ, ਜਿਸ ਨੂੰ ਤੂੰ ਆਪ ਹੀ ਸੱਚ ਦੇ ਨਾਲ ਲਾ ਦੇਵੇਂ, ਜਿਸ ਨੂੰ ਤੂੰ ਨਾਮ ਦੀ ਦਾਤ, ਪਿਆਰ ਦੀ ਦਾਤ ਬਖਸ਼ਿਸ਼ ਕਰ ਦੇਵੇਂ। ਸੋਈ ਲੱਗਿਆ ਸੱਚ, ਬਈ ਉਹੀ ਸੱਚ ਨਾਲ ਲੱਗਦਾ ਹੈ, ਉਹੀ ਸੱਚੇ ਨਾਮ ਦੇ ਨਾਲ ਜੁੜਦਾ ਹੈ ਜਿਸ ਨੂੰ ਤੂੰ ਇਹ ਆਪ ਦਾਤ ਦੇ ਦੇਵੇਂ। ਜਿਹੜਾ ਅਲਾ ਸ਼ਬਦ ਹੈ, ਵੀ ਸੰਸਕ੍ਰਿਤ ਵਿੱਚ ਅਲਾ ਪਿਆਰੇ ਨੂੰ ਕਹਿੰਦੇ ਨੇ, ਅਤੇ ਕੁਛ ਵਿਦਵਾਨਾਂ ਨੇ ਇਸ ਨੂੰ ਜਿਹੜਾ ਅਰਬੀ ਦਾ ਲਫ਼ਜ਼ ਹੈ ਅੱਲਾ, ਅੱਲਾ ਵੀ ਪਰਮਾਤਮਾ ਦਾ ਨਾਮ ਹੀ ਹੈ, ਮੁਸਲਮਾਨ ਅੱਲਾ ਕਹਿੰਦੇ ਨੇ, ਅਤੇ ਉਹ ਕਹਿੰਦੇ ਨੇ ਵੀ ਇਹ ਜਿਹੜਾ ਇਹਨੂੰ ਅੱਲਾ ਸ਼ਬਦ ਉਚਾਰਨ ਕਰਕੇ ਵੀ ਇਹ ਵੀ ਰੱਬ ਦਾ ਵਾਚਕ ਹੈ। ਸੰਸਕ੍ਰਿਤ ਦਾ ਸ਼ਬਦ ਮੰਨ ਕੇ ਅੱਲਾ ਪਿਆਰੇ ਦਾ ਨਾਮ ਹੈ, ਅਤੇ ਜੇ ਅਰਬੀ ਭਾਸ਼ਾ ਦਾ ਅੱਲਾ ਸ਼ਬਦ ਮੰਨ ਲਈਏ ਤਾਂ ਫਿਰ ਵੀ ਰੱਬ ਦਾ ਨਾਂ ਹੀ ਬਣੇਗਾ। ਹਜ਼ੂਰ ਕਹਿੰਦੇ ਨੇ, ਇਉਂ ਅਰਦਾਸ ਕਰਨੀ ਹੈ, ਸੋਈ ਲੱਗਿਆ ਸੱਚ ਜਿਸ ਤੂੰ ਦੇਹ ਅੱਲਾ, ਹੇ ਅੱਲਾ ਅਥਵਾ ਹੇ ਪਿਆਰੇ, ਹੇ ਮਾਲਕਾ, ਜਿਸ ਨੂੰ ਤੂੰ ਨਾਮ ਦੀ ਦਾਤ ਦੇਵੇਂ, ਸੋਈ ਲੱਗਿਆ ਸੱਚ, ਬਈ ਉਹੀ ਤੇਰੇ ਸੱਚੇ ਨਾਮ ਦੇ ਨਾਲ ਜੁੜਦਾ ਹੈ, ਉਹੀ ਸੱਚੇ ਪਿਆਰ ਦੇ ਨਾਲ ਤੇਰੇ ਨਾਲ ਜੁੜਦਾ ਹੈ। ਜੋ ਨਾ ਢਹੰਦੋ ਮੂਲ ਸੋ ਕਰ ਰਾਸ ਕਰ, ਹਿੱਕੋ ਚਿੱਤ ਵਸਾਏ ਕਦੇ ਨਾ ਜਾਹੇ ਮਰ। ਹਜ਼ੂਰ ਕਹਿੰਦੇ ਨੇ, ਜੋ ਨਾ ਢਹੰਦੋ ਮੂਲ, ਜੋ ਕਦੀ ਵੀ ਢਹਿਣ ਵਾਲਾ ਨਹੀਂ ਹੈ, ਬਈ ਉਸ ਘਰ ਨੂੰ ਰਾਸ ਕਰ, ਬਈ ਉਸ ਘਰ ਨੂੰ ਪੱਕਾ ਕਰੋ। ਉਹ ਘਰ ਕਿਹੜਾ ਹੈ? ਹਰਖ ਆਨੰਦ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਕਉ ਦੀਆ। ਉਹ ਘਰ ਹੈ ਤੁਰੀਆ ਪਦ, ਉਹ ਘਰ ਹੈ ਸਹਿਜ ਪਦ, ਉਹ ਘਰ ਹੈ ਵਾਹਿਗੁਰੂ ਦਾ ਸੱਚਖੰਡ, ਜਿਹੜਾ ਕਦੀ ਢਹਿਣ ਵਾਲਾ ਨਹੀਂ ਹੈ। ਜੋ ਨਾ ਢਹੰਦੋ ਮੂਲ, ਹਜ਼ੂਰ ਕਹਿੰਦੇ ਜਿਹੜਾ ਘਰ ਕਦੀ ਵੀ ਢਹਿਣ ਵਾਲਾ ਨਹੀਂ ਹੈ। ਆਹ ਜਿਹੜੇ ਦੁਨਿਆਵੀ ਘਰ ਨੇ, ਚਾਹੇ ਕੋਈ ਮਿੱਟੀ ਦੇ ਬਣਾ ਲਵੇ, ਚਾਹੇ ਇੱਟਾਂ ਦੇ ਬਣਾ ਲਵੇ, ਚਾਹੇ ਸਟੀਲ ਦੇ ਬਣਾ ਲਵੇ, ਅਤੇ ਚਾਹੇ ਪੱਥਰਾਂ ਦੇ ਬਣਾ ਲਵੇ, ਇੱਕ ਦਿਨ ਢਹਿੰਦੇ ਨੇ। ਪਰ ਹਜ਼ੂਰ ਕਹਿੰਦੇ ਨੇ, ਜਿਹੜਾ ਰੱਬ ਦਾ ਘਰ ਹੈ, ਜਿਹੜਾ ਆਤਮਕ ਅਡੋਲ ਅਵਸਥਾ ਦਾ ਘਰ ਹੈ, ਤੁਰੀਆ ਅਵਸਥਾ ਦਾ ਮਹਿਲ ਹੈ, ਉਹ ਕਦੇ ਢਹਿਣ ਵਾਲਾ ਨਹੀਂ ਹੈ। ਜੋ ਨਾ ਢਹੰਦੋ ਮੂਲ, ਜਿਹੜਾ ਕਦੇ ਵੀ ਢਹਿਣ ਵਾਲਾ ਨਹੀਂ, ਵੀ ਉਸ ਘਰ ਨੂੰ ਤੁਸੀਂ ਪੱਕਾ ਕਰੋ, ਉਸ ਘਰ ਦੇ ਵਿੱਚ ਆਪਣਾ ਰਿਸ਼ਤਾ ਪਾਓ। ਇੱਕੋ ਚਿੱਤ ਵਸਾਏ ਕਦੇ ਨਾ ਜਾਹੇ ਮਰ। ਹਜ਼ੂਰ ਕਹਿੰਦੇ, ਇੱਕੋ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਚਿੱਤ ਵਿੱਚ ਵਸਾਓ, ਕਦੇ ਨਾ ਜਾਹੇ ਮਰ, ਅਤੇ ਜਿਹੜਾ ਕਦੇ ਵੀ ਮਰ ਕੇ ਨਹੀਂ ਜਾਂਦਾ। ਜਦੋਂ ਤੁਸੀਂ ਵੀ ਉਸ ਇੱਕ ਕਰਤਾ ਪੁਰਖ ਨੂੰ ਆਪਣੇ ਚਿੱਤ ਵਿੱਚ ਵਸਾ ਲਵੋਗੇ, ਅਤੇ ਫਿਰ ਤੁਸੀਂ ਵੀ ਕਦੇ ਮਰ ਕੇ ਨਹੀਂ ਜਾਓਗੇ, ਤੁਹਾਨੂੰ ਵੀ ਅਮਰ ਪਦਵੀ ਪ੍ਰਾਪਤ ਹੋ ਜਾਵੇਗੀ। ਤਿੰਨਾ ਪਿਆਰਾ ਰਾਮ ਜੋ ਪ੍ਰਭ ਭਾਣਿਆ, ਗੁਰਪ੍ਰਸਾਦ ਅਕਥ ਨਾਨਕ ਵਖਾਣਿਆ। ਹਜ਼ੂਰ ਕਹਿੰਦੇ ਨੇ, ਤਿੰਨਾ ਪਿਆਰਾ ਰਾਮ, ਵੀ ਉਹਨਾਂ ਨੂੰ ਉਹ ਰਾਮ ਪਿਆਰਾ ਹੈ, ਉਹਨਾਂ ਨੂੰ ਪਰਮੇਸ਼ਰ ਪਿਆਰਾ ਲੱਗਦਾ ਹੈ, ਜੋ ਪ੍ਰਭ ਭਾਣਿਆ, ਜਿਹੜੇ ਉਸਦੇ ਮਨ ਨੂੰ ਭਾ ਗਏ ਨੇ, ਜਿਹੜੇ ਮਹਾਂਪੁਰਖ ਉਸ ਅਕਾਲ ਪੁਰਖ ਵਾਹਿਗੁਰੂ ਦੇ ਮਨ ਨੂੰ ਭਾ ਗਏ ਨੇ, ਅਤੇ ਫਿਰ ਵਾਹਿਗੁਰੂ ਉਹਨਾਂ ਨੂੰ ਹੀ ਪਿਆਰਾ ਲੱਗਦਾ, ਅਤੇ ਜਿਹੜੇ ਉਹਨੂੰ ਨਹੀਂ ਪਾਏ ਉਹਨਾਂ ਨੂੰ ਨਹੀਂ ਪਿਆਰਾ ਲੱਗ ਸਕਦਾ। ਗੁਰਪ੍ਰਸਾਦ ਅਕਥ ਨਾਨਕ ਵਖਾਣਿਆ, ਗੁਰੂ ਦੀ ਕਿਰਪਾ ਦੁਆਰਾ ਜੋ ਅਕਥ ਕਥਨ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਹੈ, ਅਤੇ ਅਸਾਂ ਵੀ ਉਸ ਦਾ ਵਖਾਣਿਆ, ਵਖਿਆਨ ਕੀਤਾ, ਭਾਵ ਉਸ ਵਾਹਿਗੁਰੂ ਪਰਮੇਸ਼ਰ ਬਾਰੇ ਸ਼ਕਤੀ ਬਿਰਤੀ ਦੁਆਰਾ ਤੇ ਕੁਝ ਨਹੀਂ ਆਖਿਆ ਜਾ ਸਕਦਾ, ਕਿਉਂਕਿ ਸਾਡੇ ਕੋਲ ਨਾ ਉਹ ਸ਼ਬਦ ਨੇ, ਨਾ ਸਾਡੀ ਜ਼ੁਬਾਨ ਵਿੱਚ ਕੋਈ ਸ਼ਕਤੀ ਹੈ ਤੇ ਜਿਹਦੇ ਨਾਲ ਅਸੀਂ ਉਸ ਪਰਮਾਤਮਾ ਦੇ ਬਾਰੇ ਕੁਝ ਦੱਸ ਸਕੀਏ। ਪਰ ਹਾਂ, ਗੁਰੂ ਦੀ ਕਿਰਪਾ ਦੇ ਨਾਲ ਮੈਂ ਉਸ ਅਕਥ ਵਾਹਿਗੁਰੂ ਦੇ ਜਸ ਨੂੰ ਉਚਾਰਨ ਕੀਤਾ ਹੈ, ਭਾਵ ਗੁਰਬਾਣੀ ਦੁਆਰਾ ਵਾਹਿਗੁਰੂ ਦਾ ਜਸ ਗਾਇਨ ਕੀਤਾ ਜਾ ਸਕਦਾ ਹੈ। ਹੋਰ ਸਾਡੇ ਆਪਣੇ ਵਿੱਚ ਕੋਈ ਸਮਰੱਥਾ ਨਹੀਂ, ਕੋਈ ਨਾ ਸਾਡੇ ਕੋਲ ਇਸ ਬਾਣੀ ਦੇ ਮੁਕਾਬਲੇ 'ਤੇ ਕੋਈ ਹੋਰ ਕੋਈ ਬਾਣੀ ਹੈ, ਕੋਈ ਕਲਾਮ ਹੈ, ਕੋਈ ਬੋਲੀ ਹੈ ਜਿਹਦੇ ਨਾਲ ਉਸ ਵਾਹਿਗੁਰੂ ਪਰਮੇਸ਼ੁਰ ਦਾ ਜਸ ਅਤੇ ਵਖਿਆਨ ਕੀਤਾ ਜਾ ਸਕੇ। ਸਿਰਫ ਸਤਿਗੁਰੂ ਦੀ ਬਾਣੀ ਹੀ ਤੁਰਕੀ ਬਾਣੀ ਹੈ ਜਿਹਦੇ ਨਾਲ ਵਾਹਿਗੁਰੂ ਦੇ ਜਸ ਨੂੰ ਉਚਾਰਨ ਕੀਤਾ ਜਾ ਸਕਦਾ ਹੈ। ਆਸਾ ਮਹੱਲਾ ਪੰਜਵਾਂ, ਜਿਨ੍ਹਾਂ ਨਾ ਵਿਸਰੈ ਨਾਮ ਸੇਕ ਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬਈ ਸਾਨੂੰ ਪੂਰਨ ਮਹਾਂਪੁਰਖਾਂ ਦੀ ਅਵਸਥਾ ਬਾਰੇ ਦੱਸੋ ਕਿਹੋ ਜੀ ਹੁੰਦੀ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਹਜ਼ੂਰ ਫਰਮਾਉਂਦੇ ਨੇ, ਮਨ ਤਨ ਹੋਏ ਨਿਹਾਲ, ਤੁਮ ਸੰਗ ਭੇਟਿਆ, ਸੁਖ ਪਾਇਆ ਜਨ ਪ੍ਰਸਾਦ, ਦੁੱਖ ਸਭ ਮਿਟਿਆ। ਰਹਾਉ, ਮਨ ਤਨ ਹੋਏ ਨਿਹਾਲ, ਤੁਮ ਸੰਗ ਭੇਟਿਆ। ਹੇ ਵਾਹਿਗੁਰੂ ਜੀ, ਜਿਹੜੇ ਮਹਾਂਪੁਰਖ ਤੁਮ ਸੰਗ ਭੇਟਿਆ ਤੁਹਾਡੇ ਨਾਲ ਮਿਲ ਗਏ ਨੇ। ਸਾਲਾਹੀ ਸਾਲਾਹੇ, ਏਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ ਪਵਹ ਸਮੁੰਦ ਨਾ ਜਾਣੀਏ। ਜਿਹੜੀ ਨਦੀ ਸਮੁੰਦਰ ਵਿੱਚ ਰਲ ਗਈ ਫਿਰ ਉਹ ਕਦੀ ਵੱਖ ਨਹੀਂ ਹੋ ਸਕਦੀ। ਹਜ਼ੂਰ ਕਹਿੰਦੇ ਨੇ ਮਨ ਤਨ ਹੋਏ ਨਿਹਾਲ, ਫਿਰ ਉਹਨਾਂ ਗੁਰਮੁਖਾਂ ਦਾ ਮਹਾਂਪੁਰਖਾਂ ਦਾ ਮਨ ਵੀ ਅਤੇ ਤਨ ਵੀ ਨਿਹਾਲ ਹੋ ਜਾਂਦਾ ਹੈ, ਆਨੰਦਿਤ ਹੋ ਜਾਂਦਾ ਹੈ, ਕਿਰਤ ਕਿਰਤ ਹੋ ਜਾਂਦਾ ਹੈ ਜਦੋਂ ਤੁਹਾਡੇ ਨਾਲ ਮਿਲਾਪ ਹੋ ਜਾਵੇ। ਸੁਖ ਪਾਇਆ ਜਨ ਪ੍ਰਸਾਦ, ਅਸੀਂ ਐਸੇ ਮਹਾਂਪੁਰਖਾਂ ਦੀ ਕਿਰਪਾ ਦੇ ਨਾਲ ਸਦੈਵੀ ਸੁੱਖ ਪ੍ਰਾਪਤ ਕੀਤਾ ਹੈ, ਦੁੱਖ ਸਭ ਮਿਟਿਆ ਅਤੇ ਸਾਰੇ ਦੁੱਖਾਂ ਨੂੰ ਵੀ ਮੇਟ ਲਿਆ ਹੈ। ਭਾਵ ਜਿਹੜੇ ਤੈਨੂੰ ਮਿਲੇ ਹੋਏ ਮਹਾਂਪੁਰਖ ਨੇ ਉਹਨਾਂ ਦੀ ਕਿਰਪਾ ਨਾਲ ਅਸੀਂ ਵੀ ਆਤਮਕ ਸੁੱਖ ਪ੍ਰਾਪਤ ਕੀਤਾ ਹੈ ਅਤੇ ਸਾਰੇ ਦੁੱਖਾਂ ਨੂੰ ਵੀ ਸਮੇਟ ਦਿੱਤਾ ਹੈ। ਇਹ ਉਹਨਾਂ ਮਹਾਂਪੁਰਖਾਂ ਦੀ ਕਿਰਪਾ ਦੇ ਨਾਲ ਸਾਨੂੰ ਲਾਭ ਹੋਇਆ, ਜਿਨ੍ਹਾਂ ਨਾਲ ਵਿਸਰਿਆ ਨਾਮ ਸੇਕ ਨਿਹਿਆ। ਲਓ ਇਹ ਸਵਾਲੀਆ ਬਚਨ ਹੈ, ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਕਦੇ ਵੀ ਨਹੀਂ ਭੁੱਲਦਾ, ਜਿਹੜੇ ਦਮ ਬਾ ਦਮ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਸੇਕ ਨਿਹਿਆ, ਵੀ ਉਹ ਕਿੰਨਾ ਵਰਗੇ ਨੇ, ਉਹ ਕਿੰਨਾ ਵਿੱਚੋਂ ਨੇ। ਲਓ ਹੁਣ ਇਹ ਸਵਾਲ ਹੈ, ਜਿਨ੍ਹਾਂ ਨਾਲ ਵਿਸਰਿਆ ਨਾਮ ਸੇਕ ਨਿਹਿਆ, ਜਿਨ੍ਹਾਂ ਨੂੰ ਕਦੇ ਵੀ ਨਾਮ ਨਹੀਂ ਭੁੱਲਦਾ, ਉਹ ਕਿੰਨਾ ਵਿੱਚੋਂ ਨੇ। ਭੇਦ ਨਾ ਜਾਣੋ ਮੂਲ ਸਾਈਂ ਜਿਹਿਆ। ਲਓ ਇਹਦਾ ਜਵਾਬ ਨਾਲ ਹੀ ਸਤਿਗੁਰੂ ਨੇ ਦੇ ਦਿੱਤਾ ਵੀ ਭੇਦ ਨਾ ਜਾਣੋ ਮੂਲ ਸਾਈਂ ਜਿਹਾ, ਉਹ ਤੇ ਸਾਈਂ ਵਰਗੇ ਨੇ। ਇਹਦੇ ਵਿੱਚ ਮੂਲ ਦਾ ਅਰਥ ਵੀ ਰਤਾ ਪਰ ਵੀ ਕੋਈ ਫਰਕ ਨਾ ਸਮਝੋ। ਜਿਨ੍ਹਾਂ ਨੂੰ ਕਦੇ ਵੀ ਵਾਹਿਗੁਰੂ ਦਾ ਨਾਮ ਨਹੀਂ ਭੁੱਲਦਾ, ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਤੇ ਫਿਰ ਉਹ ਤੇ ਬਈ ਸਾਈਂ ਦਾ ਰੂਪ ਹੀ ਹੋ ਜਾਂਦੇ ਨੇ, ਸਾਈਂ ਵਰਗੇ ਹੀ ਹੋ ਜਾਂਦੇ ਨੇ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦਿਹਾ। ਇਹ ਉਹਨਾਂ ਗੁਰਮੁਖਾਂ ਦੀ ਅਵਸਥਾ ਸਤਿਗੁਰੂ ਨੇ ਲਿਖੀ ਹੈ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਸ਼ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੇ। ਜਿਨ੍ਹਾਂ ਨੂੰ ਕਦੇ ਵੀ ਨਾਮ ਨਹੀਂ ਭੁੱਲਦਾ, ਹਜ਼ੂਰ ਕਹਿੰਦੇ ਨੇ ਉਹ ਤੇ ਸਾਈਂ ਜੇ ਆ ਸਾਈਂ ਵਰਗੇ ਬਣ ਜਾਂਦੇ ਨੇ। ਇਹਦੇ ਵਿੱਚ ਕੋਈ ਰਤਾ ਪਰ ਵੀ ਕੋਈ ਫਰਕ ਨਾ ਸਮਝੋ। ਮਨ ਤਨ ਹੋਏ ਨਿਹਾਲ, ਤੁਮ ਸੰਗ ਭੇਟਿਆ, ਸੁਖ ਪਾਇਆ ਜਨ ਪ੍ਰਸਾਦ, ਦੁੱਖ ਸਭ ਮੇਟਿਆ। ਰਹਾਉ, ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ ਜੀ, ਤੁਹਾਡੇ ਨਾਲ ਭੇਟਿਆ ਮਿਲਣ ਕਰਕੇ ਉਹਨਾਂ ਮਹਾਂਪੁਰਖਾਂ ਦਾ ਮਨ ਵੀ ਤੇ ਤਨ ਵੀ ਨਿਹਾਲ ਹੋ ਜਾਂਦਾ, ਕਿਰਤ ਕਿਰਤ ਹੋ ਜਾਂਦਾ, ਗਦਗਦ ਹੋ ਜਾਂਦਾ, ਆਨੰਦਿਤ ਹੋ ਜਾਂਦਾ ਹੈ, ਸੁਖ ਪਾਇਆ ਜਨ ਪ੍ਰਸਾਦ। ਐਸੇ ਮਹਾਂਪੁਰਖਾਂ ਦੀ ਕਿਰਪਾ ਨਾਲ ਅਸਾਂ ਵੀ ਸਦੈਵੀ ਸੁਖ ਪ੍ਰਾਪਤ ਕੀਤਾ ਹੈ ਤੇ ਸਾਰੇ ਦੁੱਖਾਂ ਨੂੰ ਮੇਟ ਲਿਆ ਹੈ। ਰਹਾਉ ਤੋਂ ਅੱਗੇ ਸਤਿਗੁਰੂ ਫਿਰ ਅੱਗੇ ਉਹਨਾਂ ਮਹਾਂਪੁਰਖਾਂ ਦੀ ਮਹਿਮਾ ਵਰਣਨ ਕਰਦੇ ਹਨ। ਜੇਤੇ ਖੰਡ ਬ੍ਰਹਿਮੰਡ ਉਧਾਰੇ ਤਿੰਨ ਖੇ, ਜਿਨ ਮਨ ਬੁੱਠਾ ਆਪ ਪੂਰੇ ਭਗਤ ਸੇ। ਹਜ਼ੂਰ ਕਹਿੰਦੇ ਨੇ ਜਿੰਨੇ ਵੀ ਖੰਡ ਤੇ ਬ੍ਰਹਿਮੰਡ ਨੇ, ਆਹ ਜਿਹੜੀ ਧਰਤੀ ਹੈ ਇਹਦੇ ਨੌ ਖੰਡ ਮੰਨੇ ਹੋਏ ਨੇ। ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਟੋਆ, ਤੇ ਬ੍ਰਹਿਮੰਡ ਵੀ ਅਨੇਕਾਂ ਨੇ। ਹਜ਼ੂਰ ਕਹਿੰਦੇ ਨੇ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ। ਜੇਤੇ ਖੰਡ ਬ੍ਰਹਿਮੰਡ, ਜਿੰਨੇ ਵੀ ਖੰਡ ਬ੍ਰਹਿਮੰਡ ਨੇ, ਭਾਵ ਜਿੰਨੇ ਵੀ ਖੰਡਾਂ ਬ੍ਰਹਿਮੰਡਾਂ ਦੇ ਜੀਵ ਨੇ, ਉਧਾਰੇ ਤਿੰਨ ਖੇ, ਵੀ ਉਹ ਸਾਰੇ ਉਹਨਾਂ ਮਹਾਂਪੁਰਖਾਂ ਨੇ ਉਧਾਰ ਦਿੱਤੇ ਨੇ ਜਿਨ ਮਨ ਬੁੱਠਾ ਆਪ ਪੂਰੇ ਭਗਤ ਸੀ, ਜਿਨ੍ਹਾਂ ਦੇ ਮਨ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਵਸ ਗਿਆ ਹੈ, ਵੀ ਉਹੀ ਪੂਰਨ ਭਗਤ ਬਣੇ ਨੇ। ਭਾਵ ਜਿਨ੍ਹਾਂ ਦੇ ਮਨ ਦੇ ਵਿੱਚ ਵਾਹਿਗੁਰੂ ਆਪ ਆ ਕੇ ਵਸ ਜਾਂਦਾ ਹੈ ਤੇ ਫਿਰ ਉਹਨਾਂ ਨੂੰ ਪੂਰਨ ਭਗਤ ਪੂਰਨ ਸੰਤ ਦੀ ਪਦਵੀ ਪ੍ਰਾਪਤ ਹੋ ਜਾਂਦੀ ਹੈ। ਜਿਸ ਨੂੰ ਮੰਨੇ ਆਪ ਸੋਈ ਮਾਨੀ ਹੈ, ਪ੍ਰਗਟ ਪੁਰਖ ਪ੍ਰਵਾਨ ਸਭ ਠਾਈ ਜਾਨੀ ਹੈ। ਹਜ਼ੂਰ ਕਹਿੰਦੇ ਨੇ ਜਿਸ ਨੂੰ ਮੰਨੇ ਆਪ, ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਆਪ ਮੰਨਦਾ ਹੈ, ਭਾਵ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਪ੍ਰਵਾਨ ਕਰ ਲੈਂਦਾ ਸੋਈ ਮਾਨੀ ਹੈ, ਤੇ ਫਿਰ ਬਈ ਉਹ ਸੰਸਾਰ ਦੇ ਵਿੱਚ ਵੀ ਮਾਨਨੀਏ ਬਣ ਜਾਂਦੇ ਨੇ, ਸੰਸਾਰ ਵਿੱਚ ਉਹਨਾਂ ਦਾ ਸਤਿਕਾਰ ਹੋਣ ਲੱਗ ਜਾਂਦਾ। ਵੀ ਜਿਸ ਨੂੰ ਵਾਹਿਗੁਰੂ ਮੰਨ ਲਵੇ ਜਾਂ ਜਿਨ੍ਹਾਂ ਦੀ ਬੇਨਤੀ ਨੂੰ ਅਕਾਲ ਪੁਰਖ ਵਾਹਿਗੁਰੂ ਆਪ ਮੰਨ ਲਵੇ ਸੋਈ ਮਾਨੀ ਹੈ, ਤੇ ਫਿਰ ਉਹਨਾਂ ਦਾ ਬਈ ਦੁਨਿਆਵੀ ਹੁਕਮ ਮੰਨਣ ਲੱਗ ਜਾਂਦੀ ਹੈ। ਪ੍ਰਗਟ ਪੁਰਖ ਪ੍ਰਵਾਨ ਸਭ ਉਠਾਈ ਜਾਂਦੀ ਹੈ, ਐਸੇ ਜਿਹੜੇ ਪ੍ਰਵਾਨ ਮਹਾਂਪੁਰਖ ਨੇ ਉਹ ਪ੍ਰਗਟ ਹੋ ਜਾਂਦੇ ਨੇ, ਸਭ ਉਠਾਈ ਜਾਂਦੀ ਹੈ ਤੇ ਸਭ ਥਾਵਾਂ ਤੇ ਹੀ ਉਹਨਾਂ ਨੂੰ ਜਾਣਿਆ ਜਾਂਦਾ। ਰੱਬ ਦੇ ਪਿਆਰੇ ਚਾਹੇ ਕਿਤੇ ਵੀ ਰਹਿਣ ਪਰ ਉਹਨਾਂ ਦੀ ਸਾਰੇ ਥਾਵਾਂ ਤੇ ਸੋਭਾ ਤੇ ਵਡਿਆਈ ਹੋਣ ਲੱਗ ਜਾਂਦੀ ਹੈ। ਹਜ਼ੂਰ ਦੇ ਬਚਨ ਹਨ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਜਿਨ੍ਹਾਂ ਦੇ ਮਨ ਤੇ ਤਨ ਦੇ ਵਿੱਚ ਵਾਹਿਗੁਰੂ ਵਸ ਜਾਂਦਾ ਹੈ ਫਿਰ ਸਾਰਾ ਸੰਸਾਰ ਉਹਨਾਂ ਦਾ ਜੈ ਜੈਕਾਰ ਕਰਦਾ ਹੈ। ਦਿਨ ਸਰੈਣ ਆਰਾਧ ਸੰਭਾਲੇ ਸਾਹ ਸਾਹ, ਨਾਨਕ ਹੀ ਲੋਚਾ ਪੂਰ ਸੱਚੇ ਪਾਤਸ਼ਾਹ। ਲੋ ਹੁਣ ਅਖੀਰ ਉੱਤੇ ਸਤਿਗੁਰੂ ਮਹਾਰਾਜ ਨੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਹੈ। ਹੇ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ, ਨਾਨਕ ਹੀ ਲੋਚਾ ਪੂਰ, ਵੀ ਸਾਡੀ ਇਹ ਲੋਚਾ ਇੱਛਾ ਹੈ, ਸਾਡੀ ਇਹ ਇੱਕ ਤਮੰਨਾ ਹੈ, ਸਾਡੀ ਇਹ ਇੱਕ ਖਾਹਿਸ਼ ਹੈ, ਉਹ ਪੂਰੀ ਕਰ। ਉਹ ਕੀ ਹੈ? ਦਿਨ ਸਰੈਣ ਆਰਾਧ ਸੰਭਾਲੇ ਸਾਹ ਸਾ, ਹੇ ਵਾਹਿਗੁਰੂ ਮੈਂ ਰਾਤ ਤੇ ਦਿਨ ਸਾਹ ਸਾ ਰਾਤ ਦਿਨ ਤੈਨੂੰ ਅਰਾਧਾਂ ਤੇ ਸਵਾਸ ਸਵਾਸ ਤੈਨੂੰ ਹਮੇਸ਼ਾ ਲਈ ਯਾਦ ਕਰਦਾ ਰਵਾਂ। ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ। ਇਹ ਦਾਤ ਵਾਹਿਗੁਰੂ ਪਰਮੇਸ਼ਰ ਦੇ ਪਾਸੋਂ ਸਤਿਗੁਰੂ ਨੇ ਮੰਗੀ ਹੈ। ਆਸਾ ਮਹੱਲਾ ਪੰਜਵਾਂ, ਪੂਰ ਰਹਿਆ ਸਰਬ ਠਾਏ, ਹਮਾਰਾ ਖਸਮ ਸੋਏ, ਏਕ ਸਾਹਿਬ ਸਿਰ ਛੱਤ ਦੂਜਾ ਨਾਹੀਂ ਕੋਇ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਨੇ, ਜਿਉਂ ਭਾਵੈ ਤਿਉਂ ਰਾਖ ਰਾਖਣ ਹਾਰਿਆ, ਤੁਝ ਬਿਨ ਅਵਰ ਨਾ ਕੋਏ ਨਦਰ ਨਿਹਾਰਿਆ। ਰਹਾਉ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਰਾਖਣ ਹਾਰਿਆ, ਤੂੰ ਸਾਡੀ ਰੱਖਿਆ ਕਰਨ ਵਾਲਾ, ਤੂੰ ਸਾਡਾ ਰਖਵਾਲਾ, ਜਿਉਂ ਭਾਵੈ ਤਿਉਂ ਰਾਖ ਰਾਖਣ ਹਾਰਿਆ। ਹੇ ਅਕਾਲ ਪੁਰਖ ਵਾਹਿਗੁਰੂ, ਜਿਵੇਂ ਵੀ ਤੈਨੂੰ ਪਾਉਂਦਾ ਉਸੇ ਤਰ੍ਹਾਂ ਤੂੰ ਸਾਡੀ ਰੱਖਿਆ ਕਰ। ਤੁਝ ਬਿਨ ਅਵਰ ਨਾ ਕੋਈ ਨਦਰ ਨਿਹਾਰਿਆ, ਅਸੀਂ ਤੇ ਆਪਣੀ ਨਿਗਾਹ ਨਾਲ ਤੱਕ ਲਿਆ ਹੈ, ਤੇਰੇ ਬਿਨਾਂ ਹੋਰ ਕੋਈ ਵੀ ਸਾਡੀ ਰੱਖਿਆ ਕਰਨ ਵਾਲਾ ਨਹੀਂ ਹੈ। ਕਿਉਂ? ਕਲਗੀਧਰ ਪਾਤਸ਼ਾਹ ਦੇ ਬੜੇ ਪਿਆਰੇ ਬਚਨ ਨੇ। ਹਜ਼ੂਰ ਕਹਿੰਦੇ ਨੇ, ਬਿਨ ਹਰ ਨਾਮ ਨਾ ਬਾਚਨ ਪੈ ਹੈ, ਚੌਦਾਂ ਹੈ ਲੋਕ ਜਾਹੇ ਬਸ ਕੀਨੇ, ਤਾਂ ਤੇ ਕਹਾਂ ਪਲੈ ਹੈ। ਰਾਮ ਰਹੀਮ ਉਬਾਰ ਨਾ ਸਕ ਹੈ, ਜਾਕਰ ਨਾਮ ਰਟੈ ਹੈ। ਬ੍ਰਹਮਾ ਬਿਸ਼ਨ ਰੁਦਰ ਸੂਰਜ ਸਸ, ਤੇ ਬਸ ਕਾਲ ਸਵੈ ਹੈ। ਜਿੰਨੇ ਪੀਰ ਪੈਗੰਬਰ ਨੇ, ਜਿੰਨੇ ਦੇਵੀ ਦੇਵਤੇ ਨੇ, ਸਾਰੇ ਆਪ ਹੀ ਕਾਲ ਦੇ ਵਸ਼ ਨੇ। ਕੈਸੇ ਤੋਹੇ ਤਾਰ ਹੈ ਸੁਨ ਜੜ, ਆਪ ਡੁੱਬਿਓ ਭਵ ਸਾਗਰ, ਛੁਟੋ ਕਾਲ ਫਾਸਤੇ ਤਬ ਹੀ ਗੋਹ ਸਰਨ ਜਗਤਾਗਰ। ਇਸੇ ਲਈ ਹਜ਼ੂਰ ਕਹਿੰਦੇ ਨੇ, ਹੇ ਰੱਖਣ ਵਾਲੇ ਵਾਹਿਗੁਰੂ, ਜਿਵੇਂ ਤੈਨੂੰ ਪਾਉਂਦਾ ਉਸੇ ਤਰ੍ਹਾਂ ਤੂੰ ਸਾਡੀ ਰੱਖਿਆ ਕਰ। ਤੇਰੇ ਬਿਨਾਂ ਹੋਰ ਕੋਈ ਵੀ ਸਾਡੀ ਰੱਖਿਆ ਕਰਨ ਵਾਲਾ ਨਹੀਂ ਹੈ। ਅਸੀਂ ਐਨ ਦੀਰਘ ਦ੍ਰਿਸ਼ਟੀ ਨਾਲ ਆਪਣੇ ਮਨ ਵਿੱਚ ਵਿਚਾਰ ਕੇ ਦੇਖ ਲਿਆ ਹੈ। ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਕਰਦੇ ਹਨ। ਪੂਰ ਰਹਿਆ ਸਰਬ ਠਾਏ, ਹਮਾਰਾ ਖਸਮ ਸੋਏ। ਹਜ਼ੂਰ ਕਹਿੰਦੇ ਨੇ, ਉਹ ਸਾਡਾ ਮਾਲਕ ਅਕਾਲ ਪੁਰਖ ਪੂਰ ਰਹਿਆ ਸਰਬ ਠਾਏ, ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ। ਕਿ ਸਰਬੱਤਰ ਦੇਸਾ, ਕਿ ਸਰਬੱਤਰ ਪੇਸ਼ਾ, ਕਿ ਸਰਬੱਤਰ ਕਲ ਹੈ, ਕਿ ਸਰਬੱਤਰ ਪਲ ਹੈ, ਕੋਈ ਇਹੋ ਜਿਹੀ ਥਾਂ ਨਹੀਂ ਜਿੱਥੇ ਵਾਹਿਗੁਰੂ ਨਾ ਹੋਵੇ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ, ਤਾਰਨ ਮਾਹੀ ਆਕਾਸ਼ ਪਿਆਲ, ਸਰਵ ਲੋਕ ਪੂਰਨ ਪ੍ਰਤਪਾਲ। ਹਜ਼ੂਰ ਕਹਿੰਦੇ ਨੇ ਉਹ ਸਾਡਾ ਮਾਲਕ ਵਾਹਿਗੁਰੂ ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ। ਏਕ ਸਾਹਿਬ ਸਿਰ ਛੱਤ ਦੂਜਾ ਨਾਹੀ ਕੋਇ। ਹਜ਼ੂਰ ਕਹਿੰਦੇ ਨੇ ਉਹ ਇੱਕੋ ਹੀ ਸਾਹਿਬ ਹੈ ਸਾਰਿਆਂ ਦਾ, ਜਿਹਦੇ ਸਿਰ ਉੱਤੇ ਛਤਰ ਝੂਲ ਰਿਹਾ ਹੈ, ਭਾਵ ਉਹ ਅਕਾਲ ਪੁਰਖ ਵਾਹਿਗੁਰੂ ਚੱਕਰਵਰਤੀ ਪਾਤਸ਼ਾਹ ਹੈ। ਦੂਜਾ ਨਾਹੀ ਕੋਏ, ਉਸ ਵਰਗਾ ਹੋਰ ਕੋਈ ਦੂਜਾ ਨਹੀਂ ਹੋ ਸਕਦਾ। ਜਿਹੋ ਜਿਹਾ ਅਕਾਲ ਪੁਰਖ ਵਾਹਿਗੁਰੂ ਦੀਨ ਦੁਨੀਆਂ ਦਾ ਪਾਤਸ਼ਾਹ ਹੈ, ਸੋ ਪਾਤਸ਼ਾਹੋ ਸ਼ਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ, ਤੇ ਉਸ ਵਾਹਿਗੁਰੂ ਪਰਮੇਸ਼ਰ ਵਰਗਾ ਹੋਰ ਕੋਈ ਪਾਤਸ਼ਾਹ ਨਹੀਂ ਹੋ ਸਕਦਾ। ਜਿਵੇਂ ਕਿ ਸਤਿਗੁਰੂ ਦੇ ਬਚਨ ਨੇ, ਕਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਦੁਨੀਆਂ ਦੇ ਰਾਜੇ ਮਹਾਰਾਜੇ ਉਸਦਾ ਕੋਈ ਮੁਕਾਬਲਾ ਨਹੀਂ ਕਰ ਸਕਦੇ। ਜਿਉਂ ਭਾਵੈ ਤਿਉਂ ਰਾਖ ਰਾਖਣ ਹਾਰਿਆ, ਤੁਝ ਬਿਨ ਅਵਰ ਨਾ ਕੋਏ ਨਜ਼ਰ ਨਿਹਾਰਿਆ ਰਹਾਉ। ਹਜ਼ੂਰ ਕਹਿੰਦੇ ਨੇ ਹੇ ਰੱਖਣ ਵਾਲੇ ਵਾਹਿਗੁਰੂ, ਜਿਵੇਂ ਤੈਨੂੰ ਪਾਉਂਦਾ ਉਸੇ ਤਰ੍ਹਾਂ ਤੂੰ ਸਾਨੂੰ ਰੱਖ। ਤੁਝ ਬਿਨ ਅਵਰ ਨਾ ਕੋਏ, ਤੇਰੇ ਬਿਨਾਂ ਹੋਰ ਕੋਈ ਸਾਡਾ ਵਾਲੀ ਵਾਰਸ ਨਹੀਂ ਹੈ। ਨਜ਼ਰ ਨਿਹਾਰਿਆ, ਤੇ ਅਸੀਂ ਤੇ ਐਨ ਦੀਰਘ ਦ੍ਰਿਸ਼ਟੀ ਨਾਲ, ਵਿਚਾਰ ਦ੍ਰਿਸ਼ਟੀ ਨਾਲ ਤੇ ਅੰਤਰੀਵ ਦ੍ਰਿਸ਼ਟੀ ਨਾਲ ਵਿਚਾਰ ਕੇ ਦੇਖ ਲਿਆ ਵੀ ਤੇਰੇ ਵਰਗਾ ਹੋਰ ਕੋਈ ਸਾਨੂੰ ਦੁਨੀਆਂ ਦੇ ਵਿੱਚ ਰਖਵਾਲਾ ਨਹੀਂ ਮਿਲ ਸਕਦਾ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਪ੍ਰਤਪਾਲੇ ਪ੍ਰਵੇ ਆਪ ਘਟ ਘਟ ਸਾਰੀ ਹੈ। ਉਹ ਅਕਾਲ ਪੁਰਖ ਵਾਹਿਗੁਰੂ ਵੀ ਸਭ ਦੀ ਪਾਲਣਾ ਪੋਸ਼ਣਾ ਕਰ ਰਿਹਾ ਹੈ ਤੇ ਘਟ ਘਟ ਸਾਰੀ ਹੈ। ਜਿੰਨੇ ਜੀਵ ਨੇ, ਜਿੰਨੇ ਸਰੀਰ ਨੇ, ਘਟ ਘਟ ਦੀ ਖਬਰ ਸਾਰ ਲੈ ਰਿਹਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਬਾਰੇ। ਕਲਗੀਧਰ ਪਾਤਸ਼ਾਹ ਨੇ ਇੱਕ ਬੜਾ ਸੁੰਦਰ ਸਵਈਆ ਉਚਾਰਨ ਕੀਤਾ ਹੈ, ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ, ਗਨੀਮਨ ਗਾਰੈ ਪਛ ਪਸ਼ੂ ਨਗ ਨਾਗ ਨਰਾਧਵ, ਸਰਬ ਸਮੈ ਸਭ ਕੋ ਪ੍ਰਤਪਾਰੈ, ਪੋਖਤ ਹੈ ਜਲਮੈ ਥਲਮੈ ਪਲਮੈ, ਕਲਕੇ ਨੀ ਕਰਮ ਵਿਚਾਰੈ, ਦੀਨ ਦਇਆਲ ਦਇਆ ਨਿਧ, ਦੁਖਨ ਦੇਖਤ ਹੈ ਪਰ ਦੇਤ ਨਾ ਹਰੈ। ਉਹ ਅਕਾਲ ਪੁਰਖ ਵਾਹਿਗੁਰੂ ਸਭ ਦੀ ਪਾਲਣਾ ਪੋਸ਼ਣਾ ਕਰ ਰਿਹਾ ਹੈ ਤੇ ਘਟਾਂ ਘਟਾਂ ਦੀ ਖਬਰ ਸਾਰ ਲੈ ਰਿਹਾ ਹੈ। ਜਿਸ ਮਨ ਬੁੱਠਾ ਆਪ ਤਿਸ ਨਾ ਵਿਸਾਰੀਐ। ਹਜ਼ੂਰ ਕਹਿੰਦੇ ਨੇ ਜਿਸ ਦੇ ਮਨ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਵਸ ਗਿਆ ਹੈ, ਤਿਸ ਨਾ ਵਿਸਾਰੀਐ, ਫਿਰ ਉਸਨੂੰ ਕਦੇ ਵੀ ਨਹੀਂ ਉਹ ਵਿਸਾਰਦਾ। ਜਿਹਦੇ ਮਨ ਦੇ ਵਿੱਚ ਵਾਹਿਗੁਰੂ ਆਪ ਆ ਕੇ ਵਸ ਜਾਂਦਾ ਹੈ, ਫਿਰ ਉਹਨੂੰ ਉਹ ਮਾਲਕ ਕਦੇ ਵੀ ਨਹੀਂ ਭੁਲਾਉਂਦਾ, ਹਰ ਵੇਲੇ ਉਸਨੂੰ ਯਾਦ ਰੱਖਦਾ ਹੈ। ਜੋ ਕੁਛ ਕਰੇ ਸੋ ਆਪ ਆਪਣ ਭਾਣਿਆ। ਹਜ਼ੂਰ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਆਪਣ ਭਾਣਿਆ, ਆਪਣੇ ਭਾਣੇ ਦਾ ਖੁਦ ਮਾਲਕ ਹੈ। ਜੋ ਕੁਛ ਕਰੇ ਸੋ ਆਪ, ਜੋ ਵੀ ਉਹ ਅਕਾਲ ਪੁਰਖ ਵਾਹਿਗੁਰੂ ਜੋ ਵੀ ਕੁਛ ਕਰਦਾ ਹੈ ਉਹ ਆਪਣੇ ਆਪ ਹੀ ਕਰਦਾ ਹੈ। ਕਿਉਂ? ਆਪਣ ਭਾਣਿਆ, ਉਹ ਆਪਣੇ ਭਾਣੇ ਦਾ ਖੁਦ ਮਾਲਕ ਹੈ। ਜੋ ਉਸਨੇ ਕਰਨਾ ਹੈ, ਜੋ ਉਹਦੀ ਮਰਜ਼ੀ ਉਹੀ ਕਰਦਾ ਹੈ। ਭਗਤਾਂ ਕਾ ਸਹਾਈ ਜੁਗ ਜੁਗ ਜਾਣਿਆ। ਹਜ਼ੂਰ ਕਹਿੰਦੇ ਨੇ ਵੀ ਉਹ ਵਾਹਿਗੁਰੂ ਆਪਣੇ ਭਗਤਾਂ ਦਾ ਸਹਾਈ ਮਦਦਗਾਰ ਹੈ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਤੁਰ ਤੂੰ ਰੱਖਦਾ ਆਇਆ, ਪ੍ਰਹਿਲਾਦ ਜਨ ਤੋਂ ਰਾਖ ਲਏ ਹਰ ਜੀਓ, ਹਰ ਨਾਕਸ਼ ਮਾਰ ਪਚਾਇਆ। ਜੁਗ ਜੁਗ ਜਾਣਿਆ ਵੀ ਜੁਗਾਂ ਜੁਗਾਂ ਤੋਂ ਅਸੀਂ ਇਸ ਗੱਲ ਨੂੰ ਜਾਣਿਆ ਹੈ ਵੀ ਉਹ ਵਾਹਿਗੁਰੂ ਜੁਗਾਂ ਜੁਗਾਂ ਤੋਂ ਆਪਣੇ ਭਗਤਾਂ ਦਾ ਸਹਾਈ ਬਣਦਾ ਆ ਰਿਹਾ ਹੈ। ਜਪ ਜਪ ਹਰ ਕਾ ਨਾਮ ਕਦੇ ਨਾ ਝੂਰੀਐ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਹੈ। ਕਿਉਂ? ਜਪ ਜਪ ਹਰ ਕਾ ਨਾਮ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਕੇ ਬਾਰੰਬਾਰ ਬਾਰ ਪ੍ਰਭ ਜਪੀਐ ਵੀ ਅਮਰ ਤਿਉ ਮਨ ਤਨ ਤ੍ਰਪੀਐ। ਵੀ ਬਾਰ ਬਾਰ ਵਾਹਿਗੁਰੂ ਦਾ ਨਾਮ ਜਪ ਕੇ ਕਦੇ ਨਾ ਝੂਰੀਐ ਤੇ ਕਦੇ ਵੀ ਝੂਰੀ ਦਾ ਨਹੀਂ ਹੈ। ਨਾਨਕ ਦਰਸ ਪਿਆਸ ਲੋਚਾ ਪੂਰੀ ਹੈ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ, ਸਾਡੇ ਮਨ ਦੇ ਵਿੱਚ ਤੁਹਾਡੇ ਹੁਣ ਦਰਸ਼ਨਾਂ ਦੀ ਪਿਆਸ ਹੈ। ਦਰਸ਼ਨ ਕੋ ਲੋਚੈ ਸਭ ਕੋਈ, ਪੂਰਾ ਭਾਗ ਪ੍ਰਾਪਤ ਹੋਈ। ਲੋਚਾ ਪੂਰੀ ਹੈ ਤੇ ਮਹਾਰਾਜ ਸਾਡੀ ਇੱਛਾ ਹੁਣ ਪੂਰੀ ਕਰ ਦਿਓ। ਠੀਕ ਹੈ, ਨਾਮ ਦੀ ਦਾਤ ਪ੍ਰਾਪਤ ਹੋ ਗਈ ਹੈ। ਜਪ ਜਪ ਹਰ ਕਾ ਨਾਮ ਕਦੇ ਨਾ ਝੂਰੀ ਹੈ, ਇਹ ਅਵਸਥਾ ਤੇ ਮਿਲ ਗਈ ਹੈ। ਪਰ ਹੁਣ ਇਸ ਤੋਂ ਅਗਲੀ ਜਿਹੜੀ ਅਵਸਥਾ ਹੈ, ਨਾਨਕ ਦਰਸ ਪਿਆਸ, ਹੁਣ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ। ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਉ, ਹਉ ਕੋਲੀ ਜੀਉ ਕੋਲ ਕੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਉ। ਹੁਣ ਮਹਾਰਾਜ ਇਹ ਮੇਰੀ ਇੱਛਾ ਪੂਰੀ ਕਰ ਦਿਓ, ਆਸਾ ਵੰਤੀ ਆਸ ਗੁਸਾਈ ਪੂਰੀ ਹੈ, ਮਿਲ ਗੋਪਾਲ ਗੋਬਿੰਦ ਨਾ ਕਬਹੂ ਝੂਰੀ ਹੈ, ਇਹ ਸਾਡੀ ਇੱਛਾ ਪੂਰੀ ਕਰ ਦਿਓ। ਆਸਾ ਮਹੱਲਾ ਪੰਜਵਾਂ, ਕਿਆ ਸੋਵਹਿ ਨਾਉ ਵਿਸਾਰ, ਗਾਫਲ ਗਹਿ ਲਿਆ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਸ ਪਰਮਾਦੀ ਜੀਵ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਪ੍ਰਮਾਦ ਕਿਸ ਨੂੰ ਕਹਿੰਦੇ ਨੇ, ਇਹਦੇ ਬਾਰੇ ਮਹਾਂਪੁਰਖੇ ਵਿਚਾਰ ਦੱਸਦੇ ਸਨ। ਕਰਨ ਯੋਗ ਜੋ ਵਸਤ ਹੈ, ਤਾਂ ਕਿ ਇੱਛਾ ਹੋਏ ਤਾਂ ਕੋ ਨਾ ਫੁਨ ਕੀਜੀਏ, ਪ੍ਰਮਾਦ ਕਹਾਵੈ ਸੋਏ। ਬਈ ਪਤਾ ਹੈ ਕੰਮ ਕਰਨਾ ਸਾਡੇ ਲਈ ਨਿਹਾਇਤ ਜ਼ਰੂਰੀ ਹੈ, ਅਤੇ ਫਿਰ ਵੀ ਉਸ ਕੰਮ ਨੂੰ ਨਾ ਕਰੀਏ, ਐਵੇਂ ਕੰਨ ਵੁੱਡ ਮਾਰ ਛੱਡੀਏ, ਟਾਲਮ ਟੋਲ ਕਰੀ ਜਾਈਏ, ਇਹਨੂੰ ਪ੍ਰਮਾਦ ਕਹਿੰਦੇ ਨੇ। ਜਾਂ ਇਉਂ ਕਹਿ ਦਿਓ ਵੀ ਐਵੇਂ ਆਲਸ ਕਰੀ ਜਾਣੀ, ਢਿੱਲ ਮੱਠ ਕਰੀ ਜਾਣੀ, ਇਹਨੂੰ ਪ੍ਰਮਾਦ ਕਹਿੰਦੇ ਨੇ। ਲੋ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਮਨ ਨੂੰ ਸੰਬੋਧਨ ਕਰਕੇ ਸਿੱਖਿਆ ਦੇ ਰਹੇ ਹਨ। ਬੋਹੇ ਥੜਾ ਹਰ ਚਰਨ, ਮਨ ਚੜ ਲੰਘੀ ਹੈ, ਆਠ ਪਹਿਰ ਗੁਣ ਗਾਏ ਸਾਧੂ ਸੰਗੀ ਹੈ, ਰਹਾਉ। ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਹਜ਼ੂਰ ਫਰਮਾਉਂਦੇ ਨੇ, ਬੋਹੇ ਥੜਾ ਹਰ ਚਰਨ, ਮਨ ਚੜ ਲੰਘੀ ਹੈ। ਐ ਮਨ, ਅਕਾਲ ਪੁਰਖ ਵਾਹਿਗੁਰੂ ਦੇ ਚਰਨ ਬੋਹੇ ਥੜਾ ਇੱਕ ਜਹਾਜ਼ ਨੇ। ਉਹ ਚਰਨ ਕਿਹੜੇ ਨੇ? ਚਿਤ ਚਰਨ ਨਾਮ। ਵਾਹਿਗੁਰੂ ਦੇ ਚਰਨ ਕੋਈ ਸਾਡੇ ਹੱਡ ਚੰਮ ਦੇ ਸਰੀਰ ਵਰਗੇ ਨਹੀਂ, ਉਸ ਵਾਹਿਗੁਰੂ ਦੇ ਚਰਨ ਨਾਮ ਹੀ ਉਹਦੇ ਚਰਨ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਬੋਹੇ ਥੜਾ ਹਰ ਚਰਨ, ਕਿ ਐ ਮਨ, ਵਾਹਿਗੁਰੂ ਦੇ ਵਾਹਿਗੁਰੂ ਦਾ ਨਾਮ ਹੀ ਵਾਹਿਗੁਰੂ ਦੇ ਚਰਨ ਨੇ। ਇਹ ਮਨ ਨੂੰ ਇੱਕ ਜਹਾਜ਼ ਹੈ, ਵਾਹਿਗੁਰੂ ਨਾਮ ਜਹਾਜ਼ ਹੈ। ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ ਗੁਰਪਾਰੇ ਉਤਾਰਨ ਹਾਰ। ਮਨ ਚੜ੍ਹ ਲੰਘੀ ਹੈ, ਕਿ ਐ ਮਨ, ਉਸ ਨਾਮ ਦੇ ਜਹਾਜ਼ ਤੇ ਚੜ੍ਹ ਕੇ ਪਵਸਾਗਰ ਤੋਂ ਪਾਰ ਲੰਘ ਜਾਣਾ ਚਾਹੀਦਾ ਹੈ, ਤੇ ਇਸ ਦੇ ਨਾਲ ਨਾਲ ਹੋਰ ਕੀ ਕਰਨਾ ਹੈ? ਆਠ ਪਹਿਰ ਗੁਣ ਗਾਏ ਸਾਧੂ ਸੰਗੀ ਹੈ, ਵੀ ਸਾਧ ਸੰਗਤ ਦੇ ਨਾਲ ਮਿਲ ਕੇ ਅੱਠੇ ਪਹਿਰ ਵਾਹਿਗੁਰੂ ਦੇ ਗੁਣ ਗਾਉਣੇ ਚਾਹੀਦੇ ਨੇ, ਤੇ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ, ਤੇ ਵਾਹਿਗੁਰੂ ਦਾ ਨਾਮ ਇੱਕ ਜਹਾਜ਼ ਹੈ, ਵੀ ਉਹਦੇ ਉੱਤੇ ਚੜ੍ਹ ਕੇ ਤੁਸੀਂ ਪਵ ਸਾਗਰ ਤੋਂ ਪਾਰ ਲੰਘ ਸਕਦੇ ਹੋ। ਲੋਹਣ ਆਰੰਭ ਤੋਂ ਹਜ਼ੂਰ ਫਰਮਾਉਂਦੇ ਹਨ, ਕਿਆ ਸੋਵਹਿ ਨਾਮ ਵਿਸਾਰ, ਗਾਫਲ ਗਹਿ ਲਿਆ। ਲੋ ਹਜ਼ੂਰ ਕਹਿੰਦੇ ਨੇ, ਐ ਗਾਫਲ ਪ੍ਰਮਾਦੀ ਤੇ ਗਹਿ ਲਿਆ ਲਾਪਰਵਾਹ ਮਨਾ, ਕਿਆ ਸੋਵਹਿ ਨਾਮ ਵਿਸਾਰ, ਤੂੰ ਉਸ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਕੇ ਕਿਆ ਸੋਵੈ, ਕਿੱਥੇ ਸੁੱਤਾ ਪਿਆ ਹੈ? ਕਿਉਂਕਿ ਇੱਕ ਤਾਂ ਉਂਝ ਵੀ ਨੀਂਦ ਹੈ, ਸਧਾਰਨ ਨੀਂਦ ਹੈ, ਆਪਾਂ ਥੱਕੇ ਹਾਂ ਅਤੇ ਪੈ ਜਾਂਦੇ ਹਾਂ, ਨੀਂਦ ਆ ਜਾਂਦੀ ਹੈ, ਅਤੇ ਅੰਮ੍ਰਿਤ ਵੇਲੇ ਉੱਠਣ ਦਾ ਸਮਾਂ ਹੁੰਦਾ, ਕਿਉਂਕਿ ਸਤਿਗੁਰੂ ਦਾ ਹੁਕਮ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਪਲਕੇ ਉੱਠ ਹਰ ਨਾਮ ਤੇ ਆਵੈ, ਉੱਦਮ ਕਰੇ ਪਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਹਜ਼ੂਰ ਕਹਿੰਦੇ ਨੇ, ਐ ਗਾਫਲ ਤੇ ਗਹਿ ਲਿਆ ਪ੍ਰਮਾਦੀਆ, ਤੂੰ ਉਸ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਕੇ ਕਿਆ ਸੋਵੈ, ਵੀ ਕਿਉਂ ਸੁੱਤਾ ਪਿਆ ਹੈ? ਤੈਨੂੰ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ। ਚੱਲ ਜੇ ਕਿਧਰੇ ਅੰਮ੍ਰਿਤ ਵੇਲੇ ਨਹੀਂ ਵੀ ਜਪਿਆ, ਤੇ ਫਿਰ ਤੂੰ ਦਿਨ ਵੇਲੇ ਜਪ ਲਿਆ ਕਰ, ਜਪਦਾ ਸਹੀ ਨਾ, ਪਰ ਤੂੰ ਤੇ ਸੁੱਤਾ ਹੀ ਰਹਿੰਦਾ। ਅੰਮ੍ਰਿਤ ਵੇਲੇ ਕੁਦਰਤੀ ਨੀਂਦ ਸੁੱਤਾ ਰਹਿੰਦਾ ਹੈ, ਤੇ ਦਿਨ ਵੇਲੇ ਜਿਹੜੀ ਮੋਹ ਮਾਇਆ ਦੀ ਨੀਂਦ ਵਿੱਚ ਸੁੱਤਾ ਰਹਿੰਦਾ ਹੈ, ਕਦੇ ਜਾਗਦਾ ਹੀ ਨਹੀਂ। ਕੀਤੀ ਇੱਤ ਦਰਿਆ ਏ ਵੰਜਣ ਵਹਿੰਦਿਆ। ਹਜ਼ੂਰ ਕਹਿੰਦੇ ਨੇ, ਆਹ ਜਿਹੜਾ ਦਰਿਆ ਹੈ, ਕਿੰਨੇ ਹੀ ਲੋਕ ਵੀ ਇਸ ਦਰਿਆ ਦੇ ਵਹਿਣ ਦੇ ਵਿੱਚ ਵਹਿੰਦਿਆਂ ਰੁੜਦੇ ਜਾਂਦੇ ਅਸੀਂ ਵੇਖੇ ਨੇ। ਇਹਦਾ ਮਤਲਬ ਇਹ ਹੈ ਵੀ ਆਹ ਜਿਹੜਾ ਸੰਸਾਰ ਹੈ, ਇਹ ਇੱਕ ਪਰਵਾਹ ਰੂਪ ਹੈ। ਪਤਾ ਨਹੀਂ ਕਿੰਨੇ ਲੋਕ ਇਹਦੇ ਵਿੱਚ ਆਏ ਨੇ ਤੇ ਕਿੰਨੇ ਤੁਰੇ ਜਾਂਦੇ ਨੇ। ਰਾਣਾ ਰਾਉ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਤੀਰ। ਪਤਾ ਨਹੀਂ ਕਿੰਨੇ ਇਸ ਦਰਿਆ ਦੇ ਵਿੱਚ ਅੱਗੇ ਰੁੜ ਗਏ ਨੇ, ਤੇ ਤੂੰ ਵੀ ਰੁੜ ਜਾਣਾ, ਇਸ ਲਈ ਕਿਉਂ ਗਾਫਲ ਹੋ ਕੇ ਸੁੱਤਾ ਪਿਆ ਹੈ? ਤੇ ਜਾਗ ਪਿੰਨੀ ਰਹਿਣੜੀਐ ਚਾ ਮੱਖਣ ਤਾਰੇ, ਜਾਗ ਹੈ ਸੰਤ ਜਨਾ ਮੇਰੇ ਰਾਮ ਪਿਆਰੇ, ਤੇ ਤੂੰ ਜਾ ਕੇ ਵਾਹਿਗੁਰੂ ਦਾ ਸਿਮਰਨ ਕਰ। ਬੋਹਿਥੜਾ ਹਰ ਚਾਰਨ ਮਨ ਚੜ ਲੰਘੀ ਹੈ, ਆਠ ਪਹਿਰ ਗੁਣ ਗਾਏ ਸਾਧੂ ਸੰਗੀ ਹੈ ਰਹਾਉ। ਹਜ਼ੂਰ ਕਹਿੰਦੇ ਨੇ ਐ ਮਨਾ, ਵਾਹਿਗੁਰੂ ਦੇ ਚਰਨ ਭਾਵ ਨਾਮ ਇੱਕ ਜਹਾਜ਼ ਹੈ, ਉਸ ਨਾਮ ਦੇ ਜਹਾਜ਼ ਤੇ ਚੜ੍ਹ ਕੇ ਪਵ ਸਾਗਰ ਤੋਂ ਪਾਰ ਲੰਘਿਆ ਜਾ ਸਕਦਾ ਹੈ, ਪਰ ਇਹਦੇ ਨਾਲ ਨਾਲ ਆਠ ਪਹਿਰ ਗੁਣ ਗਾਏ ਸਾਧੂ ਸੰਗੀ ਹੈ, ਵੀ ਸਾਧ ਸੰਗਤ ਦੇ ਨਾਲ ਮਿਲ ਕੇ ਅੱਠੇ ਪਹਿਰ ਵਾਹਿਗੁਰੂ ਦੇ ਗੁਣ ਵੀ ਗਾ, ਕਿਉਂਕਿ ਵਾਹਿਗੁਰੂ ਦਾ ਨਾਮ ਜਹਾਜ਼ ਹੈ ਤੇ ਨਾਮ ਨੂੰ ਤੇ ਕੀਰਤਨ ਨੂੰ ਗੁਰੂ ਮਹਾਰਾਜ ਨੇ ਪ੍ਰਧਾਨਤਾ ਬਖਸ਼ੀ ਹੈ। ਇਸ ਲਈ ਨਾਮ ਵੀ ਜਪ ਤੇ ਨਾਲ ਸਾਧ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦੀ ਸਿਫਤ ਸਲਾਹ ਵੀ ਕਰ, ਇਹਦੇ ਨਾਲ ਭਵ ਸਾਗਰ ਤੋਂ ਪਾਰ ਹੋ ਜਾਈਦਾ। ਰਹਾਉ ਵਿਸ਼ਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਭੋਗ ਹੈ ਭੋਗ ਅਨੇਕ ਵਿਣ ਨਾਵੈ ਸੁਣਿਆ। ਹਜ਼ੂਰ ਕਹਿੰਦੇ ਨੇ ਵੇਖ ਲਓ ਜਿਹੜੇ ਸੰਸਾਰੀ ਲੋਕ ਨੇ ਕਿੰਨੇ ਪਦਾਰਥਾਂ ਦੇ ਵਿਸ਼ਿਆਂ ਦੇ ਨਸ਼ਿਆਂ ਦੇ ਭੋਗ ਭੋਗਦੇ ਨੇ, ਵਿਣ ਨਾਵੈ ਸੁਣਿਆ, ਪਰ ਨਾਮ ਤੋਂ ਬਿਨਾਂ ਅੰਦਰੋਂ ਖਾਲੀ ਹੀ ਰਹਿੰਦਾ। ਇਹ ਮਨੁੱਖ ਚਾਹੇ ਕਿੰਨੇ ਵੀ ਮਾਇਕ ਸੁੱਖ ਭੋਗ ਲਵੇ, ਪਦਾਰਥਾਂ ਦੇ ਸੁੱਖ ਮਾਣ ਲਵੇ, ਨਸ਼ਿਆਂ ਵਿਸ਼ਿਆਂ ਨੂੰ ਭੋਗ ਲਵੇ, ਪਰ ਨਾਮ ਤੋਂ ਬਿਨਾਂ ਅੰਦਰ ਤੇ ਖਾਲੀ ਹੀ ਰਹਿੰਦਾ ਹੈ। ਹਰ ਕੀ ਭਗਤ ਬਿਨਾਂ ਮਰ ਮਰ ਰੁਨਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਜੀਵ, ਉਸ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਤੋਂ ਬਿਨਾਂ ਮਰ ਮਰ ਰੁਨਿਆ, ਤੂੰ ਮਰ ਮਰ ਕੇ ਰੁਨਿਆ ਦਾ ਅਰਥ ਵੀ ਰੋਂਦਾ ਹੀ ਰਿਹਾ ਹੈ। ਵਾਹਿਗੁਰੂ ਦੀ ਭਗਤੀ ਤੋਂ ਬਿਨਾਂ ਵੀ ਬਾਰ ਬਾਰ ਮੌਤ ਆਉਂਦੀ ਹੈ ਤੇ ਮਰ ਮਰ ਕੇ ਤੈਨੂੰ ਰੋਣਾ ਪਿਆ ਹੈ, ਜੇ ਤੂੰ ਹੁਣ ਵੀ ਵਾਹਿਗੁਰੂ ਦੇ ਨਾਮ ਨੂੰ ਨਹੀਂ ਜਪੇਗਾ, ਨਾ ਵਾਹਿਗੁਰੂ ਦੀ ਭਗਤੀ ਕਰੇਗਾ, ਤੇ ਤੈਨੂੰ ਫੇਰ ਬਾਰ ਬਾਰ ਮਰ ਮਰ ਕੇ ਰੋਣਾ ਪਵੇਗਾ। ਕੱਪੜ ਭੋਗ ਸੁਗੰਧ ਤਨ ਮਰਦਨ ਮਾਲਣਾ, ਬਿਨ ਸਿਮਰਨ ਤਨ ਸ਼ਾਰ ਸਰ ਪਰ ਚਾਲਣਾ। ਲੋ ਹਜ਼ੂਰ ਕਹਿੰਦੇ ਨੇ ਵੇਖ, ਜਿਹੜੇ ਸਰੀਰ ਉੱਤੇ ਤੂੰ ਕੱਪੜੇ ਪਹਿਨਦਾ ਹੈ ਤੇ ਹੋਰ ਜਿਹੜੇ ਭੋਗ ਅਨੇਕਾਂ ਤਰ੍ਹਾਂ ਦੇ ਪਦਾਰਥ ਇਕੱਤਰ ਕਰਦਾ ਹੈ, ਤੇ ਸੁਗੰਧ ਜਿਹੜੀਆਂ ਸਰੀਰ ਉੱਤੇ ਹੋਰ ਜਿਹੜੀਆਂ ਸੁਗੰਧੀਆਂ ਨੇ, ਕੋਈ ਚੰਦਨ ਦਾ ਲੇਪ ਹੈ, ਕੋਈ ਅਤਰ ਫੁਲੇਲ ਨੇ, ਕੋਈ ਹੋਰ ਪਰਫਿਊਮ ਨੇ, ਵੀ ਇਹ ਜਿਹੜੀਆਂ ਸੁਗੰਧੀਆਂ ਨੇ, ਤਨ ਮਰਦਨ ਮਲਣਾ, ਤੇ ਮਰਦਨ ਦਾ ਅਰਥ ਹੈ ਬਟਨਾ, ਤੂੰ ਆਪਣੇ ਸਰੀਰ ਤੇ ਬਟਨਾ ਵੀ ਮਲਦੇ, ਵੀ ਬਟਨਾ ਇੱਕ ਖਾਸ ਕਿਸਮ ਦਾ ਤਰਲ ਪਦਾਰਥ ਬਣਾਇਆ ਜਾਂਦਾ ਹੈ, ਵੀ ਜਿਹੜਾ ਸਰੀਰ ਦੇ ਉੱਤੇ ਮਲੀਏ ਤੇ ਸਰੀਰ ਬੜਾ ਨਰਮ ਹੁੰਦਾ ਹੈ ਤੇ ਸਾਫ਼ ਹੋ ਜਾਂਦਾ ਰੰਗ। ਲਓ ਹਜ਼ੂਰ ਕਹਿੰਦੇ ਨੇ ਕੱਪੜ ਪੋਗ ਸੁਗੰਧ ਤਨ ਮਰਦਨ ਮਲਣਾ, ਵੀ ਤੂੰ ਆਪਣੇ ਸਰੀਰ ਉੱਤੇ ਸੋਹਣੇ ਕੱਪੜੇ ਵੀ ਪਾਉਣਾ ਹੈ ਤੇ ਸੋਹਣੇ ਵਿਸ਼ਿਆਂ ਦੇ ਪਦਾਰਥਾਂ ਦੇ ਭੋਗ ਵੀ ਭੋਗਦਾ ਤੇ ਬੜੀਆਂ ਸੁੰਦਰ ਸੁਗੰਧੀਆਂ ਵੀ ਲਾਉਣਾ ਤੇ ਸਰੀਰ ਉੱਤੇ ਬੜੇ ਖੁਸ਼ਬੂਦਾਰ ਸਾਬਣ ਤੇਲ ਤੇ ਸ਼ੈਂਪੂ ਵੀ ਮਲਦਾ ਹੈ। ਬਿਨ ਸਿਮਰਨ ਤਨ ਸ਼ਾਰ ਸਰ ਪਰ ਚੱਲਣਾ, ਪਰ ਇੱਕ ਗੱਲ ਯਾਦ ਰੱਖ, ਬਿਨਾਂ ਵਾਹਿਗੁਰੂ ਦੇ ਸਿਮਰਨ ਤੋਂ ਇਹ ਜਿਹੜਾ ਤਨ ਹੈ ਸ਼ਾਰ ਖਾਕ ਦੀ ਢੇਰੀ ਬਣ ਜਾਵੇਗਾ। ਸਰ ਪਰ ਚੱਲਣਾ ਤੇ ਸਰੀਰ ਨੂੰ ਛੱਡ ਕੇ ਜ਼ਰੂਰ ਬਾਰ ਜ਼ਰੂਰ, ਸਰ ਪਰ ਦਾ ਅਰਥ ਹੁੰਦਾ ਜ਼ਰੂਰ ਬਾਰ ਜ਼ਰੂਰ ਚੱਲਣਾ, ਤੈਨੂੰ ਇੱਥੋਂ ਚੱਲਣਾ ਪਵੇਗਾ। ਮਹਾ ਬਿਖਮ ਸੰਸਾਰ ਵਿਰਲੇ ਪੇਖਿਆ, ਛੂਟਣ ਹਰ ਕੀ ਸ਼ਰਨ ਲੇਖ ਨਾਨਕ ਲਿਖਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਹਾ ਬਿਖਮ ਸੰਸਾਰ, ਇਹ ਜਿਹੜਾ ਸੰਸਾਰ ਹੈ ਇਹ ਤਰਨਾ ਬਹੁਤ ਬਿਖਮ ਕਠਿਨ ਹੈ, ਬੜਾ ਬਿਖੜਾ ਹੈ। ਵਿਰਲੇ ਪੇਖਿਆ, ਪਰ ਕਿਸੇ ਵਿਰਲੇ ਹੀ ਗੁਰਸਿੱਖ ਮਾਈ ਭਾਈ ਨੇ ਇਸ ਗੱਲ ਨੂੰ ਵੇਖਿਆ ਵੀ ਇਹ ਜਿਹੜਾ ਸੰਸਾਰ ਐਸਾ ਭਿਆਨਕ ਸਮੁੰਦਰ, ਇਸ ਨੂੰ ਤਰਨਾ ਬਹੁਤ ਔਖਾ ਹੈ, ਤੇ ਫਿਰ ਮਹਾਰਾਜ ਕਿਸੇ ਤਰ੍ਹਾਂ ਜੀਵ ਦਾ ਛੁਟਕਾਰਾ ਵੀ ਹੋ ਸਕਦਾ? ਤਾਂ ਹਜ਼ੂਰ ਕਹਿੰਦੇ ਭਾਈ ਹਾਂ, ਛੁੱਟਣ ਹਰ ਕੀ ਸ਼ਰਨ, ਵੀ ਜੇ ਜੀਵ ਵਾਹਿਗੁਰੂ ਦੀ ਸ਼ਰਨ ਲੈ ਲਵੇ ਤੇ ਫਿਰ ਇਹ ਛੁੱਟ ਵੀ ਸਕਦਾ, ਤੇ ਸ਼ਰਨ ਕੌਣ ਲੈਂਦਾ ਹੈ? ਲੇਖ ਨਾਨਕ ਲਿਖਿਆ, ਹਜ਼ੂਰ ਕਹਿੰਦੇ ਜਿਹਦੇ ਮੱਥੇ ਉੱਤੇ ਵਾਹਿਗੁਰੂ ਨੇ ਚੰਗਾ ਲੇਖ ਲਿਖਿਆ ਹੈ ਉਹੀ ਵਿਅਕਤੀ ਭਾਈ ਵਾਹਿਗੁਰੂ ਦੀ ਸ਼ਰਨ ਲੈਂਦਾ ਹੈ, ਤੇ ਜਿਹੜਾ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਵੇ ਤੇ ਬਈ ਉਹੀ ਫਿਰ ਬੰਧਨਾਂ ਤੋਂ ਜਮਾਂ ਤੋਂ ਆਵਾਗਮਨ ਤੋਂ ਛੁੱਟਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਇਹਨਾਂ ਨੂੰ ਸੁਣਿਆ ਤੇ ਸੁਣ ਕੇ ਆਪਣੇ ਮਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਮਹਾਂ ਬੇਖਮ ਸੰਸਾਰ ਵਿਰਲੇ ਪੇਖਿਆ, ਛੂਟਣ ਹਰ ਕੀ ਸਰਣ ਲੇਖ ਨਾਨਕ ਲਿਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।